धर्म चिलावो
ਤਾਂ ਵਾਇ ਤੱਕ ਜੀ ਤਰਕੜੀ ਹੈਡਕੁਆਟਰ ਤੇ ਜੁੜੀ ਬੈਠੀ ਗੁਰੂ ਸਵਾਰੀ ਗੁਰਸਿੱਖ ਸਾਧ ਸੰਗਤ ਹਾਜ਼ਰੀ ਦਰ ਪ੍ਰਵਾਨ ਕਰੋ ਫਤਿਹ ਦਾ ਯੋਗ ਉੱਤਰ ਦੇ ਕੇ ਧੰਨਵਾਦੀ ਬਣਾਓ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਲੰਮੇ ਸਮੇਂ ਤੋਂ ਪਿੱਛੋਂ ਇਸ ਪਵਿੱਤਰ ਸਥਾਨ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਸਤਿਕਾਰਯੋਗ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਲਾਈ ਹੋਈ ਟਕਸਾਲ ਔਰ ਇਸ ਟਕਸਾਲ ਨੇ ਸਿੱਖ ਪੰਥ ਵਿਚ ਬੜੇ ਮਹਾਨ ਵਿਦਵਾਨ ਪੈਦਾ ਕੀਤੇ ਜਿਨ੍ਹਾਂ ਨੇ ਗੁਰੂ ਘਰ ਦੀ ਅਨੰਦ ਸੇਵਾ ਤਨ ਮਨ ਔਰ ਧਨ ਨਾਲ ਕੀਤੀ ਉਨ੍ਹਾਂ ਮਹਾਨ ਵਿਦਵਾਨਾਂ ਨੇ ਆਪਣੀ ਕਲਮ ਦੇ ਜੌਹਰ ਵਿਖਾਏ ਬਾਬਾ ਦੀਪ ਸਿੰਘ ਵਰਗੇ ਮਹਾਨ ਯੋਧੇ ਇਸ ਦਮਦਮੀ ਟਕਸਾਲ ਦੇ ਖਿੜੇ ਹੋਏ ਫੁੱਲ ਹਨ, ਜਿਨ੍ਹਾਂ ਦੀ ਖੁਸ਼ਬੋ ਅੱਜ ਵੀ ਸਿੱਖ ਜਗਤ ਨੂੰ ਆ ਰਹੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਲਾਈ ਹੋਈ ਇਸ ਟਕਸਾਲ ਦੇ ਹੈੱਡਕੁਆਰਟਰ ਉੱਤੇ ਅੱਜ ਮੈਨੂੰ ਆਉਣ ਦਾ ਬੜੇ ਦੇਰ ਪਿੱਛੋਂ ਸਮਾਂ ਮਿਲੇ। 1980 ਤੋਂ ਪਹਿਲਾਂ ਸੰਤ ਬਾਬਾ ਕਰਤਾਰ ਸਿੰਘ ਜੀ ਔਰ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੇ ਹੁਕਮ ਦੀ ਪਾਲਣਾ ਵਿੱਚ ਵੱਡਿਆਂ ਸੰਤਾਂ ਦੀ ਬਰਸੀ ਉੱਤੇ ਇੱਥੇ ਪਹੁੰਚਦਾ ਸਾਂ ਮੈਂ ਆਪਣੇ ਜੱਥੇ ਨਾਲ। ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਕੇ ਜੋ ਬਖਸ਼ਿਸ਼ ਗੁਰੂ ਪੰਥ ਨੇ ਇਸ ਕੀਟ ਤੇ ਕੀਤੀ ਹੈ ਉਸ ਅਨੁਸਾਰ ਮੈਂ ਸੇਵਾ ਕਰਦਾ ਸੀ। ਉਹ ਸਮਾਂ ਬੀਤੇ ਦੀ ਕਹਾਣੀ ਬਣ ਕੇ ਰਹਿ ਗਿਆ ਹੈ। ਉਹ ਯਾਦਾਂ ਭੁੱਲੀਆਂ ਨਹੀਂ, ਸਦਾ ਤਾਜ਼ਾ ਨੇ ਔਰ ਜਦ ਤੱਕ ਜ਼ਿੰਦਾ ਹਾਂ ਮੇਰੇ ਮਨ ਅੰਦਰ ਉਹ ਤਾਜ਼ਾ ਰਹਿਣਗੇ। ਇਸ ਘਰ ਨੂੰ ਮੈਂ ਹਮੇਸ਼ਾ ਆਪਣਾ ਘਰ ਸਮਝਿਆ ਔਰ ਇਸ ਦਰ ਤੋਂ ਮੈਨੂੰ ਮਿਲਿਆ ਜੋ ਵੀ ਹੁਕਮ ਹੈ ਮੈਂ ਸਿਰ ਮੱਥੇ ਉੱਤੇ ਉਹਦੀ ਅੱਜ ਤੱਕ ਪਾਲਣਾ ਕੀਤੀ। ਆਪਣੀ ਗੈਰ ਹਾਜ਼ਰੀ ਲਈ ਮੈਂ ਤੁਹਾਡੇ ਕੋਲੋਂ ਖਿਮਾ ਦਾ ਜਾਚਕ ਹਾਂ, ਬੰਦੇ ਦੇ ਕੁਝ ਵਕਤ ਦੀ ਬਾਤ ਨਹੀਂ। ਅੰਚਲ ਦੀ ਖੇਡ ਹੈ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਕੋ ਅੰਚਲ ਦੀ ਗੱਲ ਸੀ, ਇੱਥੋਂ ਗਏ ਸੀ ਸਿਰਫ 6 ਮਹੀਨੇ ਵਾਸਤੇ ਲੇਕਿਨ ਬੀਤ ਗਏ ਜ਼ਿੰਦਗੀ ਦੇ 20 ਸਾਲ। ਖੈਰ ਚਲੋ, ਜੋ ਰਜ਼ਾ ਹੈ ਮਾਲਕ ਦੀ ਉਸ ਵਿੱਚ ਰਾਜ਼ੀ ਰਹਿਣਾ ਚਾਹੀਦਾ। ਅੱਜ ਸਿੱਖ ਜਗਤ ਪੰਥ ਦੀ ਸਾਜਣਾ ਦਾ ਦਿਵਸ ਮਨਾ ਰਹੇ। ਅੱਜ ਦੇ ਇਸ ਦਿਵਸ ਦੇ ਪਿੱਛੋਂ ਦਾ ਸਿੱਖ ਇਤਿਹਾਸ ਇੱਕ ਨਵੇਕਲਾ ਅਸਥਾਨ ਰੱਖਦਾ ਹੈ ਸਿੱਖ ਤਾਰੀਖ ਅੰਦਰ। ਜੇ ਬੜੇ ਗੌਰ ਨਾਲ ਵੇਖੇ ਕੋਈ ਸਿੱਖ ਇਤਿਹਾਸ ਦਾ ਮੁਤਾਲਿਆ ਕਰਨ ਵਾਲਾ ਕੋਈ ਵਿਦਿਆਰਥੀ ਔਰ ਕੋਈ ਲਾਇਕ ਉਸਤਾਦ ਉਸ ਨੂੰ ਪੁੱਛੇ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੇ ਹਿੰਦੁਸਤਾਨ ਵਿੱਚ ਕੋਈ ਪੰਜਾਬੀ ਅਜਿਹਾ ਨਾਮਵਰ ਹੋਇਆ ਜਿਹਦਾ ਜ਼ਿਕਰ ਹਿੰਦੁਸਤਾਨ ਦੀ ਤਾਰੀਖ ਕਰਦੀ ਹੋਵੇ, ਪੰਜਾਬ ਦਾ ਇਤਿਹਾਸ ਕਰਦਾ ਹੋਵੇ। ਬੜੀ ਲੰਮੀ ਦੇਖਭਾਲ ਤੇ ਪੜਚੋਲ ਤੋਂ ਬਾਅਦ ਇੱਕ ਬੰਦੇ ਦਾ ਨਾਂ ਚੇਤੇ ਆਉਂਦਾ ਹੈ, ਉਹਦਾ ਨਾਂ ਹੈ ਪ੍ਰਿਥਵੀ ਰਾਜ ਚੌਹਾਨ। ਪ੍ਰਿਥਵੀ ਰਾਜ ਤੋਂ ਪਿੱਛੋਂ ਪੰਜਾਬ ਦੀ ਤਾਰੀਖ ਅੰਦਰ ਸਿਰਫ ਇੱਕ ਨਾਂ ਉਭਰ ਕੇ ਆਉਂਦਾ ਹੈ ਤੇ ਉਹ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਦਾ। ਪਹਿਲਾਂ ਦਾ ਪੰਜਾਬ ਦਾ ਇਤਿਹਾਸ ਖਾਮੋਸ਼ ਹੈ ਤੇ ਉਸ ਪਿੱਛੋਂ ਉਹ ਗਾਥਾ ਸ਼ੁਰੂ ਹੁੰਦੀ ਹੈ, ਸੇਵਾ ਦੀ ਗਾਥਾ, ਸਿਮਰਨ ਦੀ ਗਾਥਾ, ਵੀਰ ਰਸ ਦੀ ਗਾਥਾ, ਚਲਦੀਆਂ ਤਲਵਾਰਾਂ ਦੀ ਕਹਾਣੀ ਫਿਰ ਸਾਡੇ ਇਤਿਹਾਸ ਦਾ ਅੰਗ ਬਣ ਜਾਂਦੀ। ਕਦੇ ਇੱਥੇ ਬੀਟੀ ਦੀਆਂ ਡਾਂਗਾਂ, ਘੋੜਿਆਂ ਦੇ ਸੁੰਬਾਂ ਥੱਲੇ ਲਤਾੜੀ ਦੀ ਸਿੱਖ ਨੌਜਵਾਨੀ, ਗੋਲੀਆਂ ਦਾ ਨਿਸ਼ਾਨ ਬਣਦੇ ਹੋਏ ਸਿੱਖ ਗੱਭਰੂ, ਗੁਰ ਅਸਥਾਨਾਂ ਦੀ ਰਾਖੀ ਕਰਦੇ ਸ਼ਹੀਦੀਆਂ ਪਾਉਣ ਵਾਲਿਆਂ ਦੀ ਗਾਥਾ ਪ੍ਰਾਰੰਭ ਹੁੰਦੀ। ਅਸੀਂ ਅਰਦਾਸ ਕਰਦੇ ਹਾਂ, ਸਾਡੀ ਅਰਦਾਸ ਭਗਵਤੀ ਨੂੰ ਸਿਮਰ ਕੇ ਪ੍ਰਾਰੰਭ ਹੁੰਦੀ ਔਰ ਫਿਰ ਸਿੱਖ ਤਾਰੀਖ ਦੀਆਂ ਝਾਕੀਆਂ ਸਾਡੀਆਂ ਅੱਖਾਂ ਅੱਗੋਂ ਦੀ ਲੰਘਦੀਆਂ। ਦਸ ਗੁਰੂ ਸਾਹਿਬਾਨਾਂ ਦੇ ਪਵਿੱਤਰ ਨਾਮ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ, ਫਿਰ ਧੰਨ ਉਹ ਪੰਜ ਪਿਆਰੇ ਜੋ ਅੱਜ ਦੇ ਦਿਨ ਸੀਸ ਭੇਟ ਕਰਕੇ ਕਲਗੀਆਂ ਵਾਲੇ ਦੀ ਛਾਤੀ ਨਾਲ ਪੁੱਤ ਬਣ ਕੇ ਲੱਗੇ। ਉਸ ਦੇ ਪਿੱਛੋਂ ਕੋਈ ਗਿਣਤੀ ਨਹੀਂ ਰਹਿ ਜਾਂਦੀ, ਇਸ ਵਾਸਤੇ ਸਾਡੀ ਅਰਦਾਸ ਦੇ ਅੱਖਰ ਸਮੂਹਕ ਹੋ ਜਾਂਦੇ ਹਨ। ਅਸੀਂ ਕਹਿੰਦੇ ਹਾਂ ਜਿਨ੍ਹਾਂ ਗੁਰਸਿੱਖਾਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਕੀਮਾ ਕੀਮਾ ਕੀਤੇ ਗਏ, ਗੁਰਦੁਆਰਾ ਸਰਦਾਰ ਲਹਿਰ ਹਿੱਤ ਕੁਰਬਾਨੀਆਂ ਕੀਤੀਆਂ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹ ਸਾਡੀ ਅਰਦਾਸ ਨਹੀਂ, ਕੇਵਲ ਅਸੀਂ ਆਪਣੇ ਇਤਿਹਾਸ ਨੂੰ ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਦਰਾਉਂਦੇ ਕਿਉਂ ਦਰਾਉਂਦੇ ਹਾਂ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨਾਲੋਂ ਟੁੱਟ ਜਾਣ, ਜਿਨ੍ਹਾਂ ਕੌਮਾਂ ਨੂੰ ਇਤਿਹਾਸ ਭੁੱਲ ਜਾਏ, ਉਹਨਾਂ ਦੀ ਹਸਤੀ ਇਸ ਦੁਨੀਆ ਤੋਂ ਮਿਟ ਜਾਂਦੀ। ਇਸ ਵਾਸਤੇ ਗੁਰੂ ਪੰਥ ਦੇ ਸਰਮੌਰ ਵਿਦਵਾਨਾਂ ਨੇ ਕਲਗੀਆਂ ਵਾਲੇ ਦੀ ਲਿਖੀ ਹੋਈ ਅਰਦਾਸ ਤੋਂ ਪ੍ਰਾਰੰਭ ਕਰਕੇ ਕੌਮ ਦੇ ਇਤਿਹਾਸ ਦੀ ਸਿਰਜਣਾ ਕਰਨ ਵਾਲੇ ਯੋਧਿਆਂ ਦਾ ਨਾਮ ਸਤਿਕਾਰ ਨਾਲ ਅੰਮ੍ਰਿਤ ਵੇਲੇ ਔਰ ਸ਼ਾਮ ਰਹਿਰਾ ਸਾਹਿਬ ਦੇ ਪਾਠ ਤੋਂ ਉਪਰੰਤ ਸਿੰਘ ਉਨ੍ਹਾਂ ਦਾ ਨਾਮ ਯਾਦ ਕਰਦਾ ਅਰਦਾਸ ਕਰਦਾ ਹੋਇਆ ਸਹੀ ਮਾਨਿਆਂ ਵਿਚ ਉਹ ਆਪਣਾ ਇਤਿਹਾਸ ਦੁਹਰਾਉਂਦਾ ਹੈ। ਤੋ ਇਕ ਅਹਿਮ ਸਵਾਲ ਹੈ ਕਿ ਅੱਜ ਦੇ ਦਿਨ ਜੋ ਖਾਲਸਾ ਪੰਥ ਸਾਜਿਆ ਗਿਆ ਉਸਨੇ ਤਾਰੀਖ ਵਿਚ ਕੀ ਯੋਗਦਾਨ ਪਾਇਆ। ਅਸੀਂ ਫੁੱਲਦਾਰ ਬੂਟੇ ਲਾਉਂਦੇ ਹਾਂ, ਫਲਦਾਰ ਦਰਖਤ ਲਾਉਂਦੇ, ਦਰਖਤ ਕਿੱਡਾ ਵੱਡਾ ਹੋ ਜਾਏ, ਛਾਂ ਕਿੰਨੀ ਗਾੜੀ ਹੋ ਜਾਏ, ਮਾਲੀ ਤਾਂ ਇਸ ਦਿਨ ਦੀ ਉਡੀਕ ਕਰਦਾ ਕਿ ਇਹਦਾ ਫਲ ਕਿਹੋ ਜਿਹਾ ਹੋਵੇਗਾ। ਜੇ ਉਹਦਾ ਫਲ ਮਿੱਠਾ ਹੈ, ਮਿਹਨਤ ਸਫਲ ਹੋਈ, ਨੌ ਗੁਰੂ ਸਾਹਿਬਾਨ ਦੀ ਕੀਤੀ ਮਿਹਨਤ। ਮੈਂ ਸਵੇਰ ਦੇ ਦੀਵਾਨਾਂ ਵਿਚ ਸ਼ਹੀਦਾਂ ਦੇ ਪਵਿੱਤਰ ਸਥਾਨ ਤੇ ਅੰਮ੍ਰਿਤਸਰ ਸਾਹਿਬ ਹਾਜ਼ਰੀ ਭਰਦਿਆਂ ਹੋਇਆਂ ਮੈਂ ਜ਼ਿਕਰ ਕੀਤਾ ਸੀ, ਹੁਣ ਫੇਰ ਕਰਦਿਆਂ ਕਿ ਰਹਿਬਰੀ ਦਾ ਲੰਮਾ ਸਮਾਂ ਸਾਨੂੰ ਮਿਲਿਆ ਗੁਰੂ ਪਾਤਸ਼ਾਹਾਂ ਦੀ ਦੇਖ ਰੇਖ ਥੱਲੇ ਜਿਉਣ ਦਾ, ਔਰ ਉਹ ਵਰੇ ਬਣਦੇ ਨੇ 239। ਲਗਭਗ 250 ਸਦੀਆਂ ਧੰਨ ਹੋ ਤੁਸੀਂ, ਅਸੀਂ ਖੁਸ਼ ਨਸੀਬ ਹਾਂ ਕਿ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 239 ਵਰੇ ਰਹਿਬਰੀ ਮਿਲੀ ਹੈ। ਸਾਨੂੰ ਗੁਰੂ ਕੀ ਦੇਖ ਰੇਖ ਥੱਲੇ ਕੌਮ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਔਰ ਅੱਜ ਅਸੀਂ ਦੁਨੀਆਂ ਦੇ ਅੰਦਰ ਇੱਕ ਜਾਣੀ ਪਛਾਣੀ ਕੌਮ ਹਾਂ। 1984 ਦੇ ਘੱਲੂ ਘਾਰੇ ਪਿੱਛੋਂ ਸਿੱਖ ਦੀ ਪਛਾਣ ਸੀਮਤ ਨਹੀਂ ਰਹੀ, ਬਲਕਿ ਸਾਰੀ ਦੁਨੀਆਂ ਵਿਚ ਸਿੱਖ ਕੌਮ ਨੂੰ ਜਾਣਿਆ ਗਿਆ ਹੈ। ਇਹ ਕੁਰਬਾਨੀਆਂ ਸਦਕਾ ਅਸੀਂ ਜਿਉਂਦੇ ਰਹੇ ਹਾਂ, ਕੁਰਬਾਨੀਆਂ ਸਦਕਾ ਅਸੀਂ ਜਿਉਂਦੇ ਰਹਾਂ। ਮਨੁੱਖ ਮਾਤਰ ਦੀ ਸੇਵਾ ਗੁਰੂ ਪੰਥ ਨੇ ਰੱਜ ਕੇ ਕੀਤੀ। ਇਹਦੇ ਗੁਰਦੁਆਰਿਆਂ ਵਿਚ ਚਾਰ ਦਰਵਾਜ਼ੇ ਇਸ ਗੱਲ ਦਾ ਸੰਕੇਤ ਨੇ ਕਿ ਚਾਰ ਦੇਸ਼ਾਂ ਤੋਂ ਆਉਣ ਵਾਲੇ ਹਰ ਪ੍ਰਾਣੀ ਮਾਤਰ ਨੂੰ ਗੁਰੂ ਨਾਨਕ ਦੇ ਪਾਵਨ ਦਰਬਾਰ ਵਿਚ ਜਗ੍ਹਾ ਮਿਲੇਗੀ, ਗੁਰੂ ਨਾਨਕ ਦੇ ਲੰਗਰ ਵਿਚੋਂ ਪ੍ਰਸ਼ਾਦ ਮਿਲੇਗਾ, ਇੱਥੇ ਦੁਖੀਆਂ ਦੀ ਫਰਿਆਦ ਸੁਣੀ ਜਾਏਗੀ। ਇੱਥੇ ਕੌਮ ਦੀ ਉਸਾਰੀ ਕੀਤੀ ਗਈ ਹੈ ਇਨ੍ਹਾਂ ਪਾਵਨ ਪਵਿੱਤਰ ਸਥਾਨਾਂ। ਅੱਜ ਅਸੀਂ ਗੁਰਦੇਵ ਪਿਤਾ ਨੂੰ ਇੱਕ ਜਰਨੈਲ ਦੀ ਹਸਤੀਅਤ ਵਿਚ ਵੇਖਣਾ ਚਾਹੁੰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਬਹੁਤ ਚਰਚਿਤ ਜੀਵਨ ਹੈ, ਉਹ ਸੰਤ ਵੀ ਹਨ, ਉਹ ਸਿਪਾਹੀ ਵੀ ਹਨ, ਉਹ ਤੇਗ ਦੇ ਵੀ ਧਨੀ ਹਨ, ਉਹ ਕਲਮ ਦੇ ਵੀ ਧਨੀ ਹਨ। ਸਤਿਗੁਰੂ ਜੀ ਦੀ ਕੋਈ ਲੰਮੀ ਉਮਰ ਨਹੀਂ, ਪਰ ਜਵਾਨੀ ਵਿਚੋਂ ਸੰਸਾਰ ਯਾਤਰਾ ਸੰਪੂਰਨ ਕਰ ਗਏ। ਜ਼ਿੰਦਗੀ ਦੇ 42 ਵਰੇ ਉਨ੍ਹਾਂ ਨੇ ਸੰਸਾਰ ਵਿਚ ਜੀਵੇ। 42 ਵਰੇ ਦੀ ਪਰਜਵਾਨੀ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇਸ ਅਰਸੇ ਵਿਚ 14 ਜੰਗਾਂ ਲੜਨੀਆਂ ਪਈਆਂ। ਅਨੰਦਪੁਰ ਸਾਹਿਬ ਨੂੰ ਉਸਾਰਨਾ ਪਿਆ, ਪੰਥ ਦੀ ਰਾਖੀ ਵਾਸਤੇ ਕਿਲੇ ਬਣਾਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਣਾ ਤੋਂ ਬਾਅਦ ਜੰਗ ਲੜਦਿਆਂ ਲੜਦਿਆਂ ਵੀ ਆਪਣੀ ਕਲਮ ਦਾ ਇਸਤੇਮਾਲ ਕੀਤਾ। ਜਿੰਨਾ ਸਾਹਿਤ ਗੁਰੂ ਗੋਬਿੰਦ ਸਿੰਘ ਜੀ ਨੇ ਰਚੇ ਹੈ ਉਨਾ ਸਾਹਿਤ ਸਾਡੇ ਕੋਲ ਪਹੁੰਚਿਆ ਨਹੀਂ। ਵਕਤ ਦੀ ਸਿਕਮ ਜ਼ਰੀਫੀ ਸਮਝੋ, ਅਨੰਦਪੁਰ ਸਾਹਿਬ ਨੂੰ ਛੱਡਦਿਆਂ ਹੋਇਆਂ ਸਰਸਾ ਤੇ ਪਹੁੰਚਦਿਆਂ ਪਹੁੰਚਦਿਆਂ ਸਾਡਾ ਇਤਿਹਾਸਕ ਤੇ ਸਾਹਿਤਕ ਕੀਮਤੀ ਸਾਡਾ ਮਸਾਲਾ ਸਰਸਾ ਦੀ ਭੇਟ ਹੋ ਗਿਆ। ਜਿੱਥੇ ਜ਼ਿੰਦਗੀਆਂ ਜ਼ਾਇਆ ਹੋਈਆਂ ਉੱਥੇ ਸਾਡਾ ਸਾਹਿਤ ਵੀ ਸਾਡੇ ਕੋਲ ਖੁੱਲਾ। ਅੱਜ ਜੋ ਕੁਝ ਸਾਡੇ ਕੋਲ ਬਚਿਆ ਹੈ, ਭਾਈ ਮਨੀ ਸਿੰਘ ਜੀ ਨੇ ਉਸ ਕਿਰਤ ਨੂੰ ਸਾਂਭਣ ਦਾ ਯਤਨ ਕੀਤਾ ਹੈ, ਔਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਈ ਵਾਰੇ ਪਿੱਛੋਂ ਉਨ੍ਹਾਂ ਨੇ ਮਿਹਨਤ ਕਰਕੇ ਜੋ ਕੁਝ ਪ੍ਰਾਪਤ ਹੋਇਆ ਉਸ ਨੂੰ ਇੱਕ ਗ੍ਰੰਥ ਦਾ ਰੂਪ ਦਿੱਤਾ। ਅੱਜ ਇਸ ਨੂੰ ਖਾਲਸਾ ਪੰਥ ਦਸਮ ਗ੍ਰੰਥ ਕਹਿੰਦੇ। ਜੇ ਇਹ ਯਤਨ ਭਾਈ ਮਨੀ ਸਿੰਘ ਜੀ ਨੇ ਨਾ ਕੀਤਾ ਹੁੰਦਾ, ਸ਼ਾਇਦ ਇਹ ਬਾਣੀਆਂ ਵੀ ਸਾਡੇ ਕੋਲ ਨਾ ਪਹੁੰਚਦੀਆਂ, ਇਹ ਇਤਿਹਾਸ ਔਰ ਸਾਹਿਤ ਵੀ ਸਾਡੇ ਕੋਲ ਨਾ ਪਹੁੰਚਦਾ। ਅਸੀਂ ਭਾਈ ਮਨੀ ਸਿੰਘ ਜੀ ਦੇ ਰਿਣੀ ਹਾਂ, ਉਹ ਵੀ ਦਮਦਮੀ ਟਕਸਾਲ ਦੇ ਚਮਕਦੇ ਸਿਤਾਰੇ। ਤੋ ਸਿੰਘੋ, ਆਓ ਅਨੰਦਪੁਰ ਸਾਹਿਬ ਚਲੀਏ। 1704 ਈਸਵੀ ਦਾ ਸਾਲ ਬੀਤ ਰਹੇ, ਅਨੰਦਪੁਰ ਸਾਹਿਬ ਨੂੰ ਘੇਰੇ ਪਿਆ ਹੋਇਆ 8 ਮਹੀਨੇ ਹੋ ਗਏ। ਦੁਸ਼ਮਣ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ੇਰ ਨਹੀਂ ਕਰ ਸਕਿਆ। ਕਿਲੇ ਦੇ ਅੰਦਰ ਦਾਣਾ ਪੱਠਾ ਮੁੱਕ ਗਏ, ਲੰਗਰ ਮਸਤਾਨੇ ਹਨ। ਭੁੱਖ ਦੇ ਦੁੱਖੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੱਖਾਂ ਨਾਲ ਵੇਖਿਆ ਨੀਲਾ ਘੋੜਾ ਇੱਥੇ ਮਰਿਆ ਅਨੰਦਪੁਰ ਸਾਹਿਬ ਦੇ ਘੇਰੇ ਵਿੱਚ। حضور نے اپنے دست مبارک تو باج بھی اڑا دیتا ہے کہ جا میں تینوں بھی آزاد کردا ہاں. خالصہ پنتھ دے انگلا تے گن جوگے یودیاں نوں نال لے کے کلگیاں والے وقت دی سرکار دی دتی ہوئی تسلی اتے انہاں دی قرآن دی کھادی ہوئی قسم اتے ایمان دیاں کھادیاں سماں تے یقین کر کے کلگیاں والے انندپور صاحب چوں نکلے. سرسا دے کنڈے تے پہنچے سن. رات ادیوں ٹٹ چکی سی, امرت ویلا ہو چکا سی. غریب نواز نے اپنا گھوڑا بھائی دیا سنگھ دے نیڑے کر کے پوچھا, دیا سنگھ جی کی امرت ویلا ہو گئے؟ سنکیت تھی. ہاں غریب نواز سچے پاتشاہ, امرت ویلا ہو گئے. حضور دے مبارک زبان چو نکلیا دیا سنگھ, اس ویلے آنندپور صاحب دے اندر آسا دی وار دے کیرتن ہوندے سی. ہاں پاتشاہ, اسی سمے وچ گرسکھ پیارے اشنان کر کے آپ دی خدمت وچ پہنچ کے بانی نال جڑ دے سن. تو صاحب وجد وچ آ کے کہن لگے, دیا سنگھ جی پھر آسا دیوار دا کیرتن ضرور ہوئے. مگروں دشمن نے حملہ کر دیتا, اسے کیرتن ہو رہے. خالسا جی دنیا دی کوئی قوم اجے ہی نہیں, سنسار دا کوئی رہبر اجے ہی نہیں جس نو ایسے سمے جنگ لڑنا پیا ہوئے جدوں پربھو دی پرماتما دی عبادت وچ جڑیا ہو, جدوں سمرن وچ جڑیا ہوئے, جدوں کیرتن وچ جڑیا ہوئے تے اس اتے حملہ ہوئے کہ گرو گوبند سنگھ دی زندگی وچ کٹنا کٹیاں. حضور نے ارداس ہو دی, صاحب اجیت سنگھ نے دشمن نو ٹھل پائی اور اس طرح غریب نواز سرسا تو پار ہوئے. سرسا پار ہوندیا ہویا گرو صاحب پاتشاہ جی دا پروار نکھڑ گیا. وڈے صاحبزادے حضور دے نال تے چھوٹے ماتا گجری جی نال گرو گوبند سنگھ صاحب جی دے محل بھائی منی سنگھ جی نال دلی نو روانہ کیتے گئے. پتر بچھڑ گئے نے, برد ماتا بھی بچھڑ گئی ہے, پروار کھیروں کھیروں ہو گئے. غریب نواز سرسا تو پار ہوئے. کچھ انہوں نے پینڈا طے کیتا ہے. اگوں ایک خبر ملی, کسے سوئے نے آ کے آخیا, سچے پاتشاہ ملیر کوٹلیے پٹھان اپنی سجر سا فوج لے کے روپڑ تک پہنچ گئے. غریب نواز نے وقت دی نزاکت محسوس کردیاں اپنے گھوڑے دی واگ چمکور پنڈ ول موڑی. اجے سورج کھڑا سی جاں حضور ترتالی سنگھاں نوں نال لے کے چمکور وچ پہنچے. چمکور دے پنڈ تو باہر ایک باغ سی جیدے کے حضور نے اتارا کیتے. پنڈ دا چودھری ستگرو دی سیوا وچ حاضر ہویا, سچے پاتشاہ دشمن تہاڈے مگر آ رہے, چار چویروں فوجاں چڑیاں آ رہی ہیں, تسی پدرے تھاں اتے بیٹھے ہو, دھرمیوت واسطے کوئی چنگی تھان چاہیے, یوگ تھان چاہیے. غریب نواز سیوک کول ایک حویلی ہے, کچی حویلی, کو کلے ورگی نہیں, کلے ورگی مضبوط بھی نہیں, لیکن اس ویلے ہور داس سیوا نہیں کر سکتا. پنتھ نوں تے گرو نوں لڑن واسطے دھرمیوت کرن واسطے میں وہ کچی حویلی ستگرو جی آپ سے ارپن کردا. उसी बेनती मन के गरीब नवाज उस हवेली में जाके पहुंचे। उसके चार उच्चे मकान दमदमे बने हुए, दरम्यान में एक दुमंजला मकान गुरदेव दियां नजरां दे सामने। सच्चे पातशाह ने उस हवेली में पहुंचदिया सार अपनी मोर्चाबंदी प्रारंभ की। अठा अठा सिंघां नूं मोर्चे संभाल दिते। दो सिंह फिर के एक बुरज तों दूसरे बुरज तक पहरा देण वास्ते तैनात किए। बचे हुए सिंह लैके गरीब नवाज दे छत्ते मकान ते पहुंच गए। रात हनेरी सी, गरीब नवाज के सामने खुला मैदान सी। एक बने पिंड की आबादी, एक बने दरिया सतलुज के परले पासे उच्चे उच्चे काने काई, इस किस्म का वह माहौल सी जिथे गरीब नवाज नूं रात कटनी पई। खालसे की पूरी तरह तैयारी करवा के गरीब नवाज दुश्मन के हमले की उड़ीक कर लगे। दिन चढ़िया, कलगियां वाले ने हुक्म दिता खालसा परचम लहराया जाए। केसी निशान दुछत्ते मकान से लहराया गया। सत श्री अकाल दे जयकारे गजाए। कलगियां वाले पातशाह अपनी मुठ्ठी पर फौज नूं संबोधन होण लगे। कहिंदे ने सिंघो, आपां इस स्थान उत्ते धर्म युद्ध करना है। असीं इह जिंदगियां पंथ दे लेखे लाउणियां हन। असीं खालसा पंथ की आन शान नूं कायम रखना है। गरीब नवाज भरी हुई सुर विच उन्हां 42-43 सिंघां दे सामने आउण वाले समय की तस्वीर खिंचते हुए अपनी मुबारक जबान विचों इस तरह फरमा रहे सन।
पालिया पालिया है।